ਹੁਣ ਅੱਗੇ ਇੱਕ ਸ਼ਬਦ ਭਗਤਾਂ ਦੀ ਬਾਣੀ ਦਾ ਸੁਣੋ।
ਜੈਤ ਸ੍ਰੀ ਬਾਣੀ ਭਗਤਾਂ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਾਥ ਕਛੂ ਨਾ ਜਾਣੋ।
ਹੋਰ ਭਗਤਾਂ ਦੀ ਬਾਣੀ ਅਨੁਸਾਰ ਉਦਾਸ ਦਾ ਇੱਕ ਸ਼ਬਦ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ। ਇੱਕ ਉਦਵਾਇਤ ਨੂੰ ਪਰਮੇਸ਼ੁਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਨਾਥ ਕਛੂ ਨਾ ਜਾਣੋ,
ਇਹ ਨਾਥ ਸਵਾਮੀ ਅਕਾਲ ਪੁਰਖ ਵਾਹਿਗੁਰੂ ਮਾਲਕ, ਅਸੀਂ ਮਹਾਰਾਜ ਕੋਈ ਵੀ ਆਤਮਾ ਦੀ ਵਿਚਾਰ ਦੀ ਸਮਝ ਨਹੀਂ ਜਾਣਦੇ, ਪਰਮਾਰਥ ਦੀ ਸੂਝ ਨਹੀਂ ਜਾਣਦੇ, ਆਤਮ ਵਿਚਾਰ ਨੂੰ ਕੋਈ ਨਹੀਂ ਅਸੀਂ ਜਾਣਿਆ ਜੀ, ਕੁਛ ਵੀ ਨਹੀਂ ਸਾਡੇ ਮਨ ਬਚਣ ਵਾਸਤੇ ਵਿਕਾਰਾਂ ਤੋਂ ਕੋਈ ਉਪਾਅ ਨਹੀਂ ਇਹਨੂੰ ਜਾਣਿਆ ਹੈ।
ਮਨ ਮਾਇਆ ਕੈ ਹੱਥ ਵਿਕਾਨੋ,
ਇਹ ਮਨ ਮਾਰਾ ਮਾਇਆ ਦੇ ਹੱਥ ਵਿਕਿਆ। ਜਿਹੜਾ ਕੋਈ ਆਦਮੀ ਕਿਸੇ ਦੇ ਅੜਿੱਕੇ ਚੜ ਜਾਵੇ ਉਹਨੂੰ ਕਹਿੰਦੇ ਫਲਾਨੇ ਦੇ ਹੱਥ ਵਿਕਿਆ ਹੋਇਆ। ਇਸ ਪ੍ਰਕਾਰ ਮਨ ਮਾਇਆ ਦੇ ਹੱਥ ਵਿੱਚ ਹੀ ਹਰ ਵਕਤ ਆਸਨਿਤ ਹੱਥ ਚਾਹੇ ਜਨਮ ਔਕਾਤ ਖੋਤ, ਹਰ ਵਕਤ ਮਾਇਆ ਹੀ ਮਾਇਆ ਚਾਹੁੰਦਾ ਰਹਿੰਦਾ, ਮਨ ਮਾਇਆ ਮੈਂ ਫਸ ਰਹੇ ਹੋ। ਇਸ ਪ੍ਰਕਾਰ ਮਨ ਮਾਇਆ ਦੇ ਹੱਥ ਅਧੀਨ ਹੋ ਕੇ ਬੀਤਿਆ ਹੋਇਆ ਹੈ, ਕਾਮ ਕ੍ਰੋਧ ਆਦਿਕਾਂ ਦੇ ਸਹਿਤ ਹੋ ਕੇ।
ਰਹਾਉ ਤੁਮ ਕਹੀਅਤ ਹੋ ਜਗਤ ਗੁਰ ਸਵਾਮੀ,
ਹੇ ਅਕਾਲ ਪੁਰਖ ਤੁਸੀਂ ਤਾਂ ਜਗਤ ਦੇ ਗੁਰੂ ਨਾਨਕ ਦੇਵ ਰੂਪ ਅਤੇ ਸਾਰੇ ਜਗਤ ਦੇ ਗੁਰੂ ਅਕਾਲ ਪੁਰਖ ਕਹੀ ਦੇ ਹੋ ਅਤੇ ਸਾਰਿਆਂ ਦੇ ਸਵਾਮੀ ਮਾਲਕ ਕਹੀ ਦੇ ਹੋ, ਵੱਡੇ ਹੋ।
ਹਮ ਕਹੀਅਤ ਕਲਯੁਗ ਕੇ ਕਾਮੀ,
ਤੁਸੀਂ ਮਾਰਾ ਵੱਡੇ ਤੋਂ ਵੱਡੇ ਜਗਤ ਦੇ ਗੁਰੂ ਹੋ, ਪੂਜਨੀਕ ਹੋ, ਸਰਵ ਕੇ ਮਾਲਕ ਹੋ। ਇਵੇਂ ਮਹਾਰਾਜ ਅਸੀਂ ਕਹੀਦੇ ਹਾਂ, ਪਿਛਲੇ ਯੁਗਾਂ ਚ ਵਕਾਰ ਘੱਟ ਪਾਉਂਦੇ ਸੀ, ਅਸੀਂ ਕਲਯੁਗੀ ਜੀ ਮਹਾਰਾਜ ਕਾਮਨਾ ਦੇ ਵਧੇ ਹੋਏ, ਵਕਾਰਾਂ ਦੇ ਮਾਰੇ ਹੋਏ ਕਾਮੀ ਲੋਕ ਕਹਾਉਂਦੇ ਹਾਂ। ਅਸੀਂ ਹਰ ਵਕਤ ਵਕਾਰ ਹੀ ਚਿੰਬੜੇ ਰਹਿੰਦੇ ਹਾਂ ਸਾਨੂੰ।
ਇਨ ਪੰਚਨ ਮੇਰੂ ਮਨ ਜੋ ਵਿਗਾਰੇ,
ਅੰਤਰਜਾਮੀ ਜਿਹੜੇ ਪੰਜ ਹੈ, ਕਾਮ ਕਰੋ ਲੋਹ ਮੋਹ ਹੰਕਾਰ, ਇਸ ਨੇ ਇਹਨਾਂ ਨੇ ਮੇਰੇ ਮਨ ਨੂੰ ਆਪਦੀ ਵੱਲ ਆਉਣ ਨਹੀਂ ਦਿੱਤਾ, ਵਿਗਾੜ ਕੇ ਬੁਰੇ ਪਾਸੇ ਲਾ ਛੱਡਿਆ ਹੈ।
ਪਲ ਪਲ ਹਰ ਜੀਤੇ ਅੰਤਰ ਪਾਰ,
ਇਹ ਪੰਜਾਂ ਨੇ ਕਿਵੇਂ ਮੇਰੇ ਮਨ ਨੂੰ ਵਿਗਾੜਤਾ, ਪਲ ਪਲ ਕਾਲ ਵਿੱਚ ਮਾਰਾ, ਥੋੜੇ ਥੋੜੇ ਸਮੇਂ ਵਿੱਚ। ਫੇ ਹਰੀ ਅਕਾਲ ਪੁਰਖ ਜੀ ਆਪਦੇ ਨੂੰ ਅੰਤਰ ਫਰਕ ਪਾ ਕੇ ਪਾਰ ਛੱਡਿਆ, ਇਹਨਾਂ ਦੁਆਇਤ ਵਿੱਚ ਲਾ ਤਾ, ਦਿਸ਼ਾ ਚ ਲਾ ਛੱਡਿਆ। ਇਹੀ ਜੀ ਮੇਰੀ ਮਨ ਦੀ ਹਾਲਤ ਹੈ, ਅੰਤਰਾ ਪਾਤਾ, ਫਰਕ ਪਾਤਾ ਤੇਰੇ ਨਾਲੋਂ।
ਜਦ ਦੇਖੋ ਤਦ ਦੁੱਖ ਕੀ ਰਾਸ,
ਇਹ ਵਿਕਾਰਾਂ ਦੀ ਕੁਸੰਗਤ ਕਰਕੇ ਜਿੱਥੇ ਵੀ ਵੇਖਦੇ ਹਾਂ ਸਾਰੇ ਜਿੰਨੇ ਜੀ ਜਾਂਦਾ ਦੁੱਖਾਂ ਦੀ ਰਾਸ ਅਹੁਦੀ ਬਣੇ ਹੋਏ ਹੈ, ਸਾਰੇ ਦੁੱਖ ਚਿੰਬੜੇ ਹੋਏ ਉਹਨਾਂ ਜੀਆਂ ਦੇ ਤਾਂ ਹੀ ਜਿੱਥੇ ਜਿੱਥੇ ਇਹਨਾਂ ਦੀ ਕੁਸੰਗਤ ਕਰਦੇ ਆ ਲੋਕ।
ਅਜੋ ਨਾ ਪਤੇ ਆਏ ਨਿਗਮ ਭਏ ਸਾਖੀ,
ਇਹ ਮਨ ਐਡਾ ਢੀਠ ਹੋਇਆ ਅਜੇ ਵੀ ਮਹਾਰਾਜ ਪਤੀਜਦਾ ਨੀ ਮੰਨਦਾ ਨੀ ਹੈ। ਇਹਦੇ ਵੇਦ ਵੀ ਇਸ ਗੱਲ ਦੇ ਉਗਾ, ਵੇਦਾਂ ਵਿੱਚ ਵੀ ਉਗਾਈਆਂ ਹੋ ਗਈਆਂ।
ਗੌਤਮ ਨਾਰ ਉਮਾ ਪਤ ਸਵਾਮੀ,
ਵੇਦ ਆਦਿਕਾਂ ਦਾ ਭਾਸ਼ ਕਰਨ ਵਾਲੇ ਪੁਰਾਣਾ ਆਦਿਕਾਂ ਨੇ ਵੀ ਇਹ ਪ੍ਰਸੰਗ ਲਿਖੇ ਹੈ, ਕਹਿੰਦੇ ਵੇਖੋ ਗੌਤਮ ਨਾਰ ਉਮਾ ਪਤ ਸਵਾਮੀ, ਪੜ੍ਹੋ ਅਗਲੀ ਸਾਰੀ ਤੁਕ।
ਸੀਸ ਧਰਨ ਸਹਿਜ ਭਗ ਗਾਮੀ,
ਗੌਤਮ ਨਾਰ ਗਾਮੀ, ਗੌਤਮ ਤਪੇ ਦੀ ਇਸਤਰੀ ਦੇ ਨਾਲ ਗਮਨ ਕਰਨ ਵਾਲਾ ਜਿਹੜਾ ਇੰਦਰ ਸੀ ਸਵਰਗ ਵਿੱਚੋਂ ਆ ਕੇ ਸੱਚੀ ਵਰਗੀਆਂ ਅਪੱਛਣਾਂ ਸੱਠ ਚੜ੍ਹਦੇ ਤੇ ਚੜ੍ਹਦੇ ਰੂਪ ਵਾਲੀਆਂ ਕਰਤਾਚੀ ਆਦਿਕ ਰੰਭਾ ਆਦਿਕ ਸਨ, ਔਰ ਅਸੀਂ ਆਦਿਕ ਉਹਨਾਂ ਸਾਰੀਆਂ ਨੂੰ ਛੱਡ ਕੇ ਫੇਰ ਵਿਖੀਆਂ ਦੇ ਸਰਮ ਵਿੱਚ ਆ ਕੇ ਜਿਸ ਵੇਲੇ ਆਇਆ ਚੰਦਰਮਾ ਨੂੰ ਨਾਲ ਲਿਆਇਆ, ਚੰਦਰਮਾ ਨੂੰ ਬਾਂਗ ਦੇਤੀ ਇਸ਼ਨਾਨ ਕਰਨ ਵਾਸਤੇ ਗੌਤਮ ਰਿਸ਼ੀ ਚਲਿਆ ਗਿਆ। ਉਸ ਵੇਲੇ ਗੋਦਾਵਰੀ ਚੋਂ ਆਵਾਜ਼ ਆਈ, ਰਿਸ਼ੀ ਤੇਰੇ ਘਰ ਚੋਰ ਲੱਗੇ ਹੋਏ ਹੈ, ਹਜ਼ੂਰ ਸਾਹਿਬ ਤੋਂ ਗੁਰਦੁਆਰਾ ਸਾਹਿਬ ਪਿੱਛੋਂ ਦੀ ਤਰਫ ਇਹ ਗੌਤਮ ਦੀ ਬਣੀ ਹੋਈ ਹੈ ਸਮਾਧੀ, ਉਸ ਜਗ੍ਹਾ ਵਿੱਚ ਇਹ ਤਪ ਕਰਦਾ ਸੀ ਗੌਤਮ ਤਪਾ। ਜਿਸ ਵਕਤ ਗੌਤਮ ਆਇਆ ਤੇ ਇੰਦਰ ਜਿਹੜਾ ਸੀ ਉਸ ਵੇਲੇ ਬਿੱਲਾ ਬਣ ਕੇ ਨਿਕਲ ਚੱਲਿਆ, ਉਸ ਵੇਲੇ ਇਹਨੂੰ ਸਰਾਫ ਦਿੱਤਾ, ਕਹਿਣ ਲੱਗਾ ਜਾਂ ਤੂੰ ਇੱਕ ਜੂਨ ਦੇ ਭੋਗਣ ਵਾਸਤੇ ਆਇਆ, ਜਾਂ ਤੇਰੇ ਹਜ਼ਾਰਾਂ ਸਰੀਰ ਦੇ ਕਈ ਜੂਨਾਂ ਬਣ ਜਾਣ, ਸਾਰਾ ਸਰੀਰ ਕੋਹੜੀ ਹੋ ਗਿਆ ਇੰਦਰ ਦਾ। ਇਸ ਪ੍ਰਕਾਰ ਗੌਤਮ ਨਾਲ ਗਾਮੀ ਸਹਿਜ ਭਗ, ਹਜ਼ਾਰਾਂ ਭਗਾਂ ਹੋ ਗਈਆਂ, ਗੌਤਮ ਨਾਥ ਦੇ ਨਾਲ ਗਮਨ ਕਰਨ ਵਾਲਾ ਇੰਦਰ ਸਵਰਗ ਦਾ ਰਾਜਾ ਕੋਹੜੀ ਹੋ ਗਿਆ ਤੇ ਕਮਲਾਂ ਵਿੱਚ ਜਾ ਕੇ ਲੁਕ ਗਿਆ। ਜਿਸ ਵੇਲੇ ਮਨ ਸੋਚ ਕਮਲਾਂ ਚ ਲੁਕਿਆ, ਸ਼ਿਵ ਜੀ ਕਹਿਣ ਲੱਗਾ ਤੂੰ ਮੈਨੂੰ ਮੁਖੌਲ ਕਰਦਾ ਸੀ ਭੱਦਰ ਨੂੰ ਵੇਖ ਕੇ, ਤੇ ਹੁਣ ਵੇਖ ਤੇਰੀ ਕੀ ਹਾਲਤ ਬਣੀ ਹੈ। ਉਸ ਵੇਲੇ ਵਿਸ਼ਵਾਮਿੱਤਰ ਫਿਰ ਦੇਵਤਿਆਂ ਲਿਆਂਦਾ, ਬ੍ਰਹਸਪਤ ਦੇ ਤਾਂ ਹੀ ਦੇਵਤਿਆਂ ਲਿਆਂਦਾ, ਰਾਮ ਦਾ ਨਾਮ ਉਚਾਰਿਆ, ਫਿਰ ਇਹਦੇ ਨੇਤਰ ਜਿਹੜੇ ਉਹ ਜੂਨਾਂ ਤੋਂ ਸਾਰੇ ਨੇਤਰ ਬਣ ਗਏ। ਇਸ ਪ੍ਰਕਾਰ ਸਾਧ ਸਿੰਘ ਜੀ ਇੰਦਰ ਦੀ ਹਾਲਤ ਹੋਈ। ਕਿਉਂ ਗੌਤਮ ਨਾਮ ਨਾਲ ਗਮਨ ਭੋਗਣ ਵਾਲੇ ਦਾ ਸਹਿਸ ਹਜ਼ਾਰਾਂ ਦੇ ਸੀਟ ਤੇ ਕੋੜ ਹੋ ਗਏ, ਵਿਆਹੀਆਂ ਫਟ ਗਈਆਂ, ਇਹ ਹਾਲਤ ਹੋਈ ਇੰਦਰ ਦੀ। ਇਹ ਵੇਦ ਉਗਾ ਹੈ ਇਸ ਦੇ, ਅਜੇ ਵੀ ਮਨ ਮੰਨਦਾ ਨਹੀਂ ਕਿ ਐਡੇ ਦੇ ਸਵਰਗ ਦੇ ਰਾਜੇ ਵੀ ਕੋੜ ਨਾਲ ਮਾਰੇ ਗਏ।
ਉਮਾ ਪਤ ਸਵਾਮੀ,
ਫਿਰ ਉਮਾ ਪਤ ਸ਼ਿਵ ਜੀ ਜਿਹੜਾ ਸੀ, ਇਹ ਮੋਹਣੀ ਉਤਾਰ ਜਦੋਂ ਧਾਰਿਆ ਸੀ ਉਸ ਵੇਲੇ ਸਾਧ ਸੰਗਤ ਜੀ ਮੋਹਣੀ ਉਤਾਰ ਨੂੰ ਕਹਿੰਦਾ ਵੀ ਜ਼ਹਿਰ ਮੈਂ ਤਾਂ ਲਵਾਂਗਾ, ਪਹਿਲਾਂ ਮੈਨੂੰ ਆਪਦਾ ਮੋਹਣੀ ਉਤਾਰ ਬਣਾ ਕੇ ਵਿਖਾ। ਉਸ ਵੇਲੇ ਵਿਸ਼ਨੂੰ ਜੀ ਨੇ ਕਿਹਾ ਕਿ ਤੈਂ ਮੋਹਣੀ ਉਤਾਰ ਤੋਂ ਕੀ ਲੈਣਾ, ਤੂੰ ਬਿਓਸ ਧਾਰਨ ਕਰ ਲੈ, ਨਾਮ ਦੇ ਪ੍ਰਤਾਪ ਨਾਲ ਜਰ ਲਵੇਂਗਾ। ਇਹ ਕਹਿਣ ਲੱਗਾ ਨਹੀਂ ਰੂਪ ਵਿਖਾ। ਜਦੋਂ ਰੂਪ ਵਿਖਾਇਆ ਸ਼ਿਵ ਜੀ ਦਾ ਚਿੱਤ ਅਚਲ ਨਾ ਰਿਹਾ। ਉਸ ਵੇਲੇ ਦੀ ਉਤਪਤੀ ਹੈ ਗੋਰਖਨਾਥ ਦੀ, ਮਛਿੰਦਰਨਾਥ ਆਦਿਕਾਂ ਦੀ, ਹਨੂੰਮਾਨ ਆਦਿਕ ਉਸੇ ਧਾਤੂ ਤੋਂ ਹੀ ਪੈਦਾ ਹੋਏ ਹਨ। ਇਹ ਹਾਲਤ ਵਿੱਚ ਕਾਮ ਨੇ ਸ਼ਿਵ ਜੀ ਦੀ ਇਹ ਹਾਲਤ ਕਰ ਦਿੱਤੀ। ਅਤੇ ਸਵਾਮੀ ਵਿਸ਼ਨੂੰ ਜੀ ਜਿਹੜੇ ਸਨ ਉਸ ਵੇਲੇ ਸਾਧ ਸਿੰਘ ਜੀ, ਸਵਾਮੀ ਵਿਸ਼ਨੂੰ ਜੀ ਜਿਹੜੇ ਸੀ, ਇਹ ਜਲੰਧਰ ਦੈਂਤ ਮਾਰਿਆ ਨਹੀਂ ਜਾਂਦਾ ਦੇਵਤਿਆਂ ਦੇ ਪਾਸੋਂ। ਤੇ ਉਸ ਵੇਲੇ ਇਹਨਾਂ ਨੇ ਕਿਹਾ ਵੀ ਕੋਈ ਜਲੰਧਰ ਦੀ ਇਸਤਰੀ ਦਾ ਸੱਤ ਤੋੜੋ, ਬ੍ਰਿੰਦਾ ਰਾਸ਼ਨੀ ਸੱਤ ਵਾਲੀ ਹੈ। ਇਹ ਸਾਰੇ ਦੇਵਤੇ ਡਰ ਗਏ ਉਹਦੇ ਸੱਤ ਨੂੰ ਵੇਖ ਕੇ। ਵਿਸ਼ਨੂੰ ਨੇ ਜਲੰਧਰ ਦੈਂਤ ਦਾ ਰੂਪ ਧਾਰ ਕੇ ਉਹਦਾ ਜੋ ਸੱਤ ਤੋੜਿਆ, ਉਹ ਕਹਿੰਦੀ ਜਾ ਪੱਥਰ ਬਣ। ਉਦੋਂ ਦਾ ਪੱਥਰ ਬਣ ਕੇ ਸਾਧ ਸੰਗਤ ਜੀ ਆ ਗੰਡਕਾ ਨਦੀ ਦਾ ਆ ਠਾਕਰ ਜਿਹੜੀ ਪੂਜਾ ਕਰਦੇ ਹੈ, ਇਹ ਵਿਸ਼ਨੂੰ ਪੱਥਰ ਬਣੇ ਦੀ ਪੂਜਾ ਹੋ ਰਹੀ ਹੈ ਉਸ ਰਾਕਸ਼ਨੀ ਦੇ ਸਰਾਪ ਦੇਣੇ ਕਰਕੇ। ਇਸ ਪ੍ਰਕਾਰ ਸਵਾਮੀ ਵਿਸ਼ਨੂੰ ਦੀ ਇਹ ਹਾਲਤ ਹੋਈ। ਫਿਰ ਕਹਿੰਦਾ ਤੂੰ ਮੇਰੇ ਤੁਲਸੀ ਬਣ ਕੇ ਚੜਿਆ ਕਰੇਂਗੀ, ਤਾਹੀਆਂ ਤੁਲਸੀ ਚੜਾਉਂਦੇ ਹੋ ਠਾਕਰਾਂ ਦੀ ਮੂਰਤ ਦੇ ਉੱਤੇ। ਇਹੀ ਜੀ ਹਾਲਤ ਇਹ ਵਿਸ਼ਨੂੰ ਦੀ ਵੀ ਇਹਨ ਕੀਤੀ ਵਿਕਾਰਾਂ ਨੇ, ਇਹੀ ਜੀ ਹਾਲਤ ਹੋਈ। ਸੀਸ ਧਰਨ ਫਿਰ ਬਰਮਾ ਜਿਹੜਾ ਸੀ, ਇਸ ਨੇ ਜਿਸ ਵੇਲੇ ਸਾਧ ਸੰਗਤ ਜੀ ਤਲੋਤਮਾ ਇੱਕ ਲੜਕੀ ਇਹਨੇ ਪੈਦਾ ਕੀਤੀ, ਕੁੱਲ ਦੁਨੀਆਂ ਦੀ ਸੁੰਦਰਤਾ ਖਿੱਚ ਕੇ, ਸੁੰਧ ਦੋ ਦੈਤ ਸੀ ਉਹਨਾਂ ਨੂੰ ਮਾਰ ਕੇ ਜਦੋਂ ਆਈ, ਬ੍ਰਹਮਾ ਆਪਣੀ ਲੜਕੀ ਦੇ ਰੂਪ ਨੂੰ ਵੇਖ ਕੇ ਡੋਲ ਗਿਆ ਤੇ ਆਪਣੇ ਮੂੰਹ ਇਹਨ ਪੰਜ ਧਾਰਨ ਕੀਤੇ। ਪੰਜਵਾਂ ਮੂੰਹ ਜਿਹੜਾ ਸੀ ਸ਼ਿਵ ਜੀ ਨੇ ਉਹ ਤਰਸੂਲ ਨਾਲ ਕੱਟ ਦਿੱਤਾ, ਇਹਦੇ ਸ਼ਿਵ ਜੀ ਦੇ ਹੱਥ ਨਾਲ ਕਪਾਲੀ ਲੱਗ ਗਈ। ਇਸ ਪ੍ਰਕਾਰ ਬ੍ਰਹਮਾ ਨੇ ਵਿਸ਼ੇ ਦੇ ਮਾਰੇ ਹੋਏ ਨੇ ਸਿਰ ਇਸ ਤਰ੍ਹਾਂ ਪੰਜ ਧਾਰੇ। ਫਿਰ ਉਹ ਲੜਕੀ ਨੂੰ ਪਕੜ ਕੇ ਰੋਹਣੀ ਨਾਮ ਵਾਲਾ ਪੁੱਤਰ ਜਮਾ ਹੀ ਲਿਆ ਇਸ ਨੇ। ਇਸ ਪ੍ਰਕਾਰ ਬ੍ਰਹਮਾ ਵੀ ਇਹਨਾਂ ਵਿਸ਼ਿਆਂ ਨੇ ਦੁਰਦਸ਼ਾ ਕੀਤੀ। ਸੀਸ ਧਰਨ,
ਸੀਸ ਧਰਨ ਸਹਿਜ ਪਗ ਗਮ,
ਸਹਿਜ ਪਗ ਇੰਦਰ ਦੇ ਹੋਏ ਗਮਨ ਕਰਨ ਵਾਲੇ ਦੇ, ਗੌਤਮ ਦੀ ਇਸਤਰੀ ਨੂੰ ਉਹਾਂ ਪਰ ਸ਼ਿਵ ਜੀ ਦੀ ਦੁਰਦਸ਼ਾ ਹੋਈ ਤੇ ਸਵਾਮੀ ਵਿਸ਼ਨੂੰ ਪੱਥਰ ਬਣ ਕੇ ਪੂਜੀ ਦਾ ਹੈ।
ਇਨ ਦੂਤਨ ਖਲ ਵੱਧ ਕਰ ਮਾਰੇ,
ਇਹਨਾਂ ਦੂਤਾਂ ਨੂੰ ਕਾਮ ਆਦਿਕਾਂ ਨੇ ਖਲ ਨਿਸ਼ਚੇ ਕਰਕੇ, ਖਲੂ ਮੂਰਖ ਦੇ ਤਾਈ ਵੱਧ ਕਰਕੇ, ਬੰਨ ਕਰਕੇ, ਆਪਣੇ ਵਿਕਾਰਾਂ ਚ ਕੈਦੀ ਕਰਕੇ ਇਸ ਜੀਵ ਨੂੰ ਮਾਰਿਆ ਹੈ।
ਵੱਡੋ ਨਿਲਾਜ ਅਜ ਹੂੰ ਨਹੀਂ ਹਾਰੇ,
ਏਡਾ ਬੜਾ ਨਿਲਾਜ ਆਈ ਗਿਆ ਜਿਹੜੀਆਂ ਉਗਾਹੀਆਂ ਦਿੱਤੀਆਂ ਵੇਦਾਂ ਨੇ, ਅਜੇ ਵੀ ਇਹ ਵਿਸ਼ਿਆਂ ਵੱਲੋਂ ਹਾਰਦਾ ਨੇ। ਉਸ ਪਾਸੋਂ ਕਦੇ ਵੀ ਉਸ ਪਾਸੇ ਵੱਲੋਂ ਹਾਰ ਮੰਨ ਕੇ ਗੁਰੂ ਸਾਹਿਬ ਦੀ ਸ਼ਰਨ ਨਹੀਂ ਪੈਂਦਾ ਹੈ।
ਕਹਿ ਰਵਿਦਾਸ ਕਹਾਂ ਕੈਸੇ,
ਰਵਿਦਾਸ ਭਗਤ ਜੀ ਕਹਿੰਦੇ ਕੀ ਕਿਸੇ ਅੱਗੇ ਜਾ ਕੇ ਬੇਨਤੀ ਕਹੀਏ, ਕੀ ਕਿਸੇ ਨੇ ਸੁਣਨੀ ਹੈ ਸਾਡੀ ਬੇਨਤੀ, ਤੇ ਕੈਸਾ ਸਾਧਨ ਕਰੀਏ ਕੋਈ ਕਿਸੇ ਪ੍ਰਕਾਰ ਦਾ।
ਬਿਨ ਰਘਨਾਥ ਸਰਨ ਕਾ ਕੀ ਲੀਜੈ,
ਰਾਮਾਂ ਦੀ ਕੁਲ ਦਾ ਨਾਥ ਨਾਮ ਹੈ ਰਾਮ ਦਾ, ਰਾਮ ਨਾਮ ਹੈ ਪਰਮੇਸ਼ਵਰ ਦਾ, ਬਿਨਾਂ ਪਰਮੇਸ਼ਵਰ ਤੋਂ ਕਿਹਦੀ ਸ਼ਰਨ ਲੈਣਾ ਕਰੀਏ, ਇੱਕ ਪਰਮੇਸ਼ਵਰ ਦੀ ਸ਼ਰਨ ਲੈਣੀ ਹੈ। ਗਿਆਨੀ ਵਿਵੇਕਾ ਸਿੰਘ ਜੀ ਰਗ ਸ਼ਬਦ ਇੰਦਰੀਆਂ ਦਾ ਅਰਥ ਕਰਿਆ ਕਰਦੇ, ਤਰਨ ਤਾਰਨ ਸਾਹਿਬ ਪੜ੍ਹਾਇਆ ਕਰਦੇ, ਉਹ ਕਹਿੰਦੇ ਬਿਨਾਂ ਰਗ ਜੋ ਇੰਦਰੀਆਂ ਰਗਾਂ ਆਦਿਕ ਹਨ ਗੀਆਂ, ਇਹਨਾਂ ਦਾ ਜਿਹੜਾ ਨੱਥਣ ਵਾਲਾ ਪਰਮੇਸ਼ਵਰ ਇੰਦਰੀਆਂ ਨੂੰ ਚਲਾਉਣ ਵਾਲਾ, ਉਸ ਪਰਮੇਸ਼ਵਰ ਤੋਂ ਬਗੈਰ ਸ਼ਰਨ ਕਿਹਦੀ ਲੈਣੀ ਹੈ। ਜੇ ਰਾਗਮਾਂ ਦੀ ਕੁਲ ਦਾ ਨਾਥ ਰਾਮ ਕਹਿ ਦਈਏ, ਰਾਮ ਇੱਥੇ ਸ੍ਰੀ ਰਾਮ ਚੰਦਰ ਦਾ ਨਾਮ ਨੀ, ਸੀਤਾ ਪਿੱਛੇ ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਇੱਥੇ ਪਰਮੇਸ਼ਵਰ ਦਾ ਵਾਚਕ ਹੀ ਹੈ। ਇਹ ਕਾਵਿ ਦੇ ਝਲਕ ਦੇ ਨਾਲ ਰਾਮ ਸ਼ਬਦ ਕਹਿਣ ਵਾਸਤੇ ਇਸ ਤਰੀਕੇ ਨਾਲ ਵਰਤਿਆ ਸਮਝਣਾ, ਬਿਨਾਂ ਉਹ ਪਰਮੇਸ਼ਵਰ ਜਿਹੜਾ ਸਾਰਿਆਂ ਨੂੰ ਚਲਾਉਣ ਵਾਲਾ ਹੈ, ਉਸ ਤੋਂ ਬਿਨਾਂ ਕਿਹਦੀ ਸ਼ਰਨ ਲਈਏ। ਇੱਕ ਵਾਹਿਗੁਰੂ ਦੀ ਸ਼ਰਨ ਲੈਣੀ ਯੋਗ ਹੈ ਜੋ ਆਪ ਮੁਕਤ ਮੋਏ ਤਾਰੇ। ਇਸ ਕਰਕੇ ਇੱਥੇ ਜੈ ਸ੍ਰੀ ਰਾਗਣੀ ਸਮਾਪਤ ਕੀਤੀ ਹੈ ਭਗਤ ਰਵਿਦਾਸ ਜੀ ਦਾ ਸ਼ਬਦ ਉਚਾਰਨ ਕਰਕੇ।
ਕਹਿ ਰਵਿਦਾਸ ਕਹਾਂ ਕੈਸੇ ਕੀਜੈ, ਜਿਨ ਰਘਨਾਥ ਸਰਨ ਕਾ ਕੀ ਲੀਜੈ, ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਿੰਧ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਨਾਨਕ ਦਾ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹ ਵਾਰੀ ਸਤਿਮੁਖ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਨਾਨਕ ਦਾ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਮਿਹਰਬਾਨੀ ਵਾਹਿਗੁਰੂ